एक ओंकार सतनाम कर्ता पुरुष निर्भव निर्वैर अकाल मूरत अजूनी सेवं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे सरन जोग दयाले दीनानाथ मया करो शरीर स्वस्थ खीण समय सिमरंत नानक राम दामोदर माधवे। गुरु रूप साध सुन जियो फतेह प्रवान करने वाहिगुरु जी का खालसा वाहिगुरु जी की फतेह। धन गुरु हर राय साहब जी का प्रकाश उत्सव मना रहे हो। धन गुरु हरगोबिंद साहब जी महाराज के वड्डे साहिबजादे बाबा गुरदित्ता जी ते बाबा गुरदित्ता जी दे साहिबजादे गुरु हर राय साहब। गुरु हर राय साहब जी धन गुरु हरगोबिंद साहब जी महाराज के पोतराज सन। दादे ने गद्दी पुत्रां नूं नहीं दित्ती। पंज पुत्र सन, अणी राय सी, सूरज मल सी, अटल राय सी, बाबा गुरदित्ता जी सन, गुरु तेग बहादुर साहब जी सन। पंज बिरा एक भैण भी सी, बीबी वीरो। हिरदा जिसदा त्यार सी, बणतर बन चुकी सी, वस्तु जिथे टिकाणी सी, अस्थान बन चुकिया सी, वो पोतरे दा हिरदा तैयार सी। दादे ने गुरगद्दी सौंपी पोतरे नूं। धन गुरु हर राय साहब जी महाराज दे दो साहिबजादे बाबा राम राय, धन गुरु हरकृष्ण जी महाराज। चूंकि धन गुरु तेग बहादुर साहब जी महाराज बाबा गुरदित्ता जी दे भ्राता सन, सके बिरा इस हिसाब नाल धन गुरु हर राय साहब जी महाराज दे गुरु तेग बहादुर साहब जी महाराज चाचा जी सन। इतिहास पढ़ के हैरानगी आती है, गुरु हरकृष्ण जी महाराज इस हिसाब नाल गुरु तेग बहादुर साहब जी महाराज दे पोतरे बन गए। बाबा गुरदित्ता जी दे भ्राता बाबा गुरदित्ता जी, धन गुरु हरकृष्ण जी महाराज दे दादा जी, उन्हां दे दादे दे सखे बिरा धन गुरु तेग बहादुर साहब जी। गुरु हरगोबिंद साहब जी महाराज अपने पोतरे नूं गद्दी देंदे ने, अगों पोतरा दादे नूं गद्दी देंदा। गुरु तेग बहादुर साहब जी महाराज दादा जी ने हैरानगी आती है, दादा पोतरे नूं गद्दी देंदा, पोतरा अगों चल के दादे नूं गद्दी देंदा। गल स्पष्ट हो गई, बीज अच्छा बीज वधिया बीज वो पूर्ण तौर ते प्रफुल्लित हो सके उहदे लई वधिया धरती भी चाहीदी होंदी है। जैसे केसर हर धरती विच नहीं पैदा होंदा, सारे कश्मीर विच एक थोड़ा जिहा जमीन का टुकड़ा नूं कस्बे का नां है पंपोश, वध तो वध 70-80 एकड़ जमीन होवेगी या 100 होवेगी, उत्थे केसर आउंदा और किधरे भी नहीं आउंदा, सारे भारत विच नहीं आउंदा। कोशिश की गई सी कश्मीर विच बारामूला विच पैदा करन दी, ਗੁਲਮਰਗ ਦੇ ਚ ਪੈਦਾ ਕਰਨ ਦੀ, ਹੋਰ ਆਲੇ ਦੁਆਲੇ ਨਹੀਂ ਹੋਇਆ। ਸਾਰੀ ਦੁਨੀਆਂ ਵਿਚ ਕੇਸਰ ਸਿਰਫ ਦੋ ਜਗ੍ਹਾ ਪੈਦਾ ਹੁੰਦਾ, ਕਸ਼ਮੀਰ ਦੇ ਚ ਤੇ ਸਪੇਨ ਦੇ ਚ। ਕੋਸ਼ਿਸ਼ ਫਰਾਂਸ ਨੇ ਵੀ ਕੀਤੀ, ਜਰਮਨੀ ਨੇ ਵੀ ਕੀਤੀ, ਕੇਸਰ ਬੀਜਣ ਦੀ, ਨਹੀਂ ਹੋਇਆ। ਭਾਰਤ ਨੇ ਵੀ ਬਾਕੀ ਇਲਾਕਿਆਂ ਚ ਕੀਤੀ, ਨਹੀਂ ਹੋਇਆ। ਇਤਨੀ ਵੱਡੀ ਧਰਤੀ, ਕੇਸਰ ਸਿਰਫ ਦੋ ਜਗ੍ਹਾ ਪੈਦਾ ਹੁੰਦਾ ਹੈ। ਇਤਨੀ ਵੱਡੀ ਜ਼ਮੀਨ, ਚੰਦਨ ਸਿਰਫ ਕਰਨਾਟਕ ਦੇ ਚ ਆਉਂਦਾ ਹੈ। ਬੜਾ ਕੀਮਤੀ ਇਹ ਦਰਖਤ ਹੈ, ਆਲੇ ਦੁਆਲੇ ਦੀ ਸਾਰੀ ਬਨਸਪਤੀ ਨਮੋਤਰ ਕਰ ਦਿੰਦਾ। ਸੀਤਲ ਬੜਾ ਹੈ, ਠੰਡਾ ਹੈ, ਸੁਗੰਧਤ ਹੈ, ਲੇਕਿਨ ਹੁੰਦਾ ਸਿਰਫ ਕਰਨਾਟਕ ਦੇ ਚ। ਆਲੇ ਦੁਆਲੇ ਵੀ ਲਗਾ ਕੇ ਦੇਖਿਆ, ਨਹੀਂ ਲੱਗਿਆ, ਨਹੀਂ ਲੱਗਿਆ। ਦੂਰ ਕਿਉਂ ਜਾ, ਤੁਸੀਂ ਅਫਗਾਨਿਸਤਾਨ ਤੋਂ ਆਏ, ਰਾਜਸਥਾਨ ਗੌਰਮੈਂਟ ਨੇ ਅਫਗਾਨਿਸਤਾਨ ਤੋਂ ਸਰਦੀਆਂ ਦਾ ਬੀਜ ਮੰਗਵਾਇਆ ਸੀ। ਰਾਜਸਥਾਨ ਗੌਰਮੈਂਟ ਨੇ ਗਾਲਵਨ 25 ਸਾਲ ਪਹਿਲੇ ਦੀ। ਟੌਂਕ ਦਾ ਇਲਾਕਾ, ਇੱਕ ਨਦੀ ਵਗਦੀ, ਉਹਨੂੰ ਟੌਂਕ ਕਹਿੰਦੇ ਨੇ, ਪਰ ਅੱਜ ਕੱਲ੍ਹ ਸਰਦੀਆਂ 'ਚ ਸੁੱਕ ਜਾਂਦੀ ਹੈ। 8-1 ਮਹੀਨੇ ਵਗਦੀ ਹੈ, 4 ਮਹੀਨੇ ਸੁੱਕ ਜਾਂਦੀ ਹੈ, 5 ਮਹੀਨੇ ਸੁੱਕ ਜਾਂਦੀ ਹੈ। ਸ਼ਹਿਰ ਦਾ ਨਾਮ ਵੀ ਟੌਂਕ ਹੈ, ਨਦੀ ਦਾ ਨਾਮ ਵੀ ਟੌਂਕ ਹੈ। ਰਾਜਸਥਾਨ ਵਿੱਚ ਵਗਦੀ ਬਰਸਾਤੀ ਨਾਲਾ ਹੈ, ਪਰ ਹੈ ਬਹੁਤ ਵੱਡਾ। ਉੱਥੇ ਖਰਬੂਜ਼ੇ ਆਉਂਦੇ ਨੇ, ਤਰਬੂਜ਼ ਆਉਂਦੇ ਨੇ, ਹੋਰ ਸਬਜ਼ੀਆਂ ਆਉਂਦੀਆਂ ਨੇ, ਮੀਲਾਂ ਤੱਕ ਆਉਂਦੀਆਂ ਨੇ। ਅਫਗਾਨਿਸਤਾਨ ਤੋਂ ਉਹ ਬੀਜ ਲਿਆ ਕੇ ਟੌਂਕ ਨਦੀ ਦੇ ਦੋਵੇਂ ਤੱਟਾਂ ਤੇ ਬੀਜਿਆ ਗਿਆ, ਮੀਲਾਂ ਤੱਕ ਬੀਜਿਆ ਗਿਆ। ਬਕਾਇਦਾ ਅਫਗਾਨਿਸਤਾਨ ਤੋਂ ਵੀ ਵੱਡੇ ਵੱਡੇ ਸਰਦੇ ਹੋਏ, ਬੜੇ ਖੂਬਸੂਰਤ, ਬੜੇ ਚੰਗੇ ਵੇਖ ਕੇ ਮੁਖੀਆਂ ਨੂੰ ਤੇ ਆਮ ਲੋਕਾਂ ਨੂੰ ਖੁਸ਼ੀ ਹੋਈ। ਚਲੋ ਕਾਬਲ ਦੇ ਸਰਦੇ ਹੁਣ ਰਾਜਸਥਾਨ ਵਿੱਚ, ਪਰ ਜੈਸੇ ਚੀਰ ਕੇ ਮੂੰਹ ਚ ਪਾਇਆ, ਬਿਲਕੁਲ ਫਿੱਕਾ, ਬਿਲਕੁਲ ਫਿੱਕਾ। ਕਾਰਨ ਬੀਜ ਤੇ ਵਧੀਆ ਸੀ, ਪਰ ਬੀਜ ਦੇ ਅਨੁਕੂਲ ਧਰਤੀ ਵੀ ਤੇ ਚਾਹੀਦੀ ਸੀ, ਧਰਤੀ ਤੇ ਵੀ ਚਾਹੀਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਹੜੀ ਰੱਬੀ ਜੋਤ ਸੀ, ਉਹਨੂੰ ਜੋ ਟਿਕਾਣਾ ਸੀ ਨਾ, ਉਹ ਤਿਆਰੀ ਸਿਰਫ ਗੁਰੂ ਹਰ ਰਾਏ ਸਾਹਿਬ ਕੋਲ ਸੀ, ਉਹ ਹਿਰਦਾ ਤਿਆਰ ਸਿਰਫ ਗੁਰੂ ਹਰ ਰਾਏ ਸਾਹਿਬ ਕੋਲ ਸੀ। ਔਰ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਦੇਖਿਆ, ਭਾਵੇਂ 22 ਸੋਡੀਆਂ ਨੇ ਗੱਦੀਆਂ ਲਾ ਰੱਖੀਆਂ ਸਨ ਬਕਾਲੇ ਦੇ ਚ, ਬੜਿਆਂ ਬਣਿਆਂ ਨੇ ਗੁਰੂ ਹੋਣ ਦੇ ਦਾਅਵੇ ਸ਼ੁਰੂ ਕਰ ਦਿੱਤੇ ਸਨ, ਇਹ ਵੀ ਮੈਂ ਅਰਜ਼ ਕਰ ਦੇਣਾ। ਲੇਕਿਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਬਾਬਾ ਬਕਾਲੇ। ਹੁਣ ਬਾਬਾ ਬਕਾਲੇ ਤੇ ਬਾਬੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਚਾਹੀਦੀਆਂ। 22 ਗੱਦੀਆਂ ਲੱਗੀਆਂ ਹੋਈਆਂ, ਲੋਕੀ ਉਹਨਾਂ 22 ਦੇ ਦਰਸ਼ਨ ਕਰਕੇ ਆ ਜਾਂਦੇ ਨੇ। ਅੱਜ ਇੱਕ ਐਸਾ ਸਿੱਖ ਆਇਆ ਜਿਹਦੇ ਕੋਲ ਸਮਝ ਹੈ ਕਿ ਕੁਝ ਲੱਛਣ ਹੁੰਦੇ ਨੇ ਪੂਰਨ ਪੁਰਖ ਦੇ, ਕੁਝ ਲੱਛਣ ਆਉਂਦੇ ਨੇ ਅਵਤਾਰੀ ਪੁਰਸ਼ ਦੇ, ਕੁਝ ਲੱਛਣ ਆਉਂਦੇ ਨੇ ਬ੍ਰਹਮ ਗਿਆਨੀ ਦੇ, ਉਹ ਇਨ੍ਹਾਂ 22 ਚ ਪ੍ਰਗਟ ਨਹੀਂ ਹੋ ਰਹੇ। ਸੰਤ ਨੂੰ ਸਮਝਣ ਵਾਸਤੇ ਕੁਛ ਨਾ ਕੁਛ ਤੇ ਸੰਤ ਬਿਰਤੀ ਚਾਹੀਦੀ ਹੈ, ਵਰਨਾ ਕਿਸ ਤਰ੍ਹਾਂ ਸਮਝੇਗਾ। ਮੈਂ ਇਸ ਦੇ ਉੱਤੇ ਇੱਕ ਦਲੀਲ ਦੇਣਾ ਹੁੰਦਾ, ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ, ਜਵਾਨ ਦੇ ਜਜ਼ਬਾਤ ਕੀ ਆਉਂਦੇ ਨੇ, ਜਵਾਨੀ ਦੀ ਉਮੰਗ ਕੀ ਆਉਂਦੀ ਹੈ, ਜਵਾਨੀ ਦੀ ਤਰੰਗ ਕੀ ਆਉਂਦੀ ਹੈ, ਇੱਕ ਬੱਚੇ ਨੂੰ ਕੀ ਪਤਾ, ਮਾਸੂਮ ਬੱਚੇ ਨੂੰ ਕੀ ਪਤਾ, ਭਾਵੇਂ ਜਵਾਨ ਉਸ ਦੇ ਸਾਹਮਣੇ ਨੇ। ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਭਾਵੇਂ ਬੁੱਢੇ ਉਸਦੇ ਸਾਹਮਣੇ। ਬੁੱਢੇ ਦੀ, ਬੁਢੇਪੇ ਦੀ ਖਾਸੀਅਤ ਕੀ ਹੈ, ਅਹਿਮੀਅਤ ਕੀ ਹੈ, ਲੇਕਿਨ ਬੁਢੇਪੇ ਦੀ ਮਜਬੂਰੀ ਕੀ ਹੈ, ਕਮਜ਼ੋਰੀ ਕੀ ਹੈ, ਇਹ ਜਵਾਨ ਨੂੰ ਕੀ ਪਤਾ। ਇੱਕ ਬੁੱਢੇ ਦਾ ਅਨੁਭਵ ਕੀ ਹੈ, ਜ਼ਿੰਦਗੀ ਦੀਆਂ ਪੌੜੀਆਂ ਤੇ ਜ਼ਿਆਦਾ ਚੜ੍ਹੇ ਤਾਂ ਉਸਦੇ ਕੋਲ ਜ਼ਿੰਦਗੀ ਦਾ ਅਨੁਭਵ ਜ਼ਿਆਦਾ ਹੈ। ਪਰ ਇੱਕ ਜਵਾਨ ਨੂੰ ਕੀ ਪਤਾ ਬੁੱਢੇ ਦੀ ਖਾਸੀਅਤ ਕੀ ਹੈ, ਬੁੱਢੇਪੇ ਦੀ ਅਹਿਮੀਅਤ ਕੀ ਹੈ ਤੇ ਬੁੱਢੇਪੇ ਦੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ? ਇੱਕ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁੱਢੇਪਾ ਕੀ ਹੈ, ਉਹ ਨਹੀਂ ਪਤਾ ਚੱਲਦਾ। ਪਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਏ? ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਏ। ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕਿਹਨੂੰ ਕਹਿੰਦੇ ਨੇ। ਇਹ ਵੱਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਜੈਸਾ ਹਰੀ ਹੈ ਐਸਾ ਹੀ ਹਰੀ ਦਾ ਭਗਤ ਹੋਣਾ ਚਾਹੀਦਾ। ਜਦ ਕੋਈ ਜਗਿਆਸੂ ਆਪਣੇ ਆਪ ਨੂੰ ਪਰਮਾਤਮਾ ਵਰਗਾ ਬਣਾ ਲੈਂਦਾ ਹੈ, ਸੰਤ ਬਣਾ ਲੈਂਦਾ ਹੈ, ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪਰਮਾਤਮਾ ਕੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ। ਇਹ ਵੱਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋ। ਉਸ ਤੋਂ ਪਹਿਲੇ ਭ੍ਰਾਂਤੀ ਬਣੀ ਰਹਿੰਦੀ ਹੈ, ਉਸ ਤੋਂ ਪਹਿਲੇ ਸਮਝ ਨਹੀਂ ਆਉਂਦੀ। ਤੇ ਪਰਮਾਤਮਾ ਨੇ ਹਰ ਇੱਕ ਨੂੰ ਪਰਮਾਤਮਾ ਹੋਣ ਦਾ ਮੌਕਾ ਦਿੱਤਾ ਹੋਇਆ। ਸਾਗਰ ਨੇ ਬੂੰਦ ਨੂੰ ਸਾਗਰ ਹੋਣ ਦਾ ਮੌਕਾ ਦਿੱਤਾ ਹੋਇਆ। ਸੂਰਜ ਨੇ ਇੱਕ ਵਿਛੜੀ ਹੋਈ ਕਿਰਨ ਨੂੰ ਸੂਰਜ ਹੋਣ ਦਾ ਮੌਕਾ ਦਿੱਤਾ ਹੋਇਆ। ਪਰਮਾਤਮਾ ਨੇ ਇੱਕ ਵਿਛੜੀ ਹੋਈ ਆਤਮਾ ਨੂੰ ਪਰਮਾਤਮਾ ਹੋਣ ਦਾ ਮੌਕਾ ਦਿੱਤਾ ਹੋਇਆ। ਜਦ ਕੋਈ ਬੂੰਦ ਸਾਗਰ ਹੋ ਜਾਂਦੀ ਹੈ, ਜਦ ਕੋਈ ਆਤਮਾ ਪਰਮਾਤਮਾ ਹੋ ਜਾਂਦੀ ਹੈ, ਜਦ ਕੋਈ ਛੋਟੀ ਜਿਹੀ ਚਿਨਗਾਰੀ ਸੂਰਜ ਹੋ ਜਾਂਦੀ ਹੈ, ਉਹਦੇ ਅੰਦਰ ਕੁਝ ਲੱਛਣ ਪ੍ਰਗਟ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਜਗ ਗਿਆਨੀ ਵਿਰਲਾ ਆਚਾਰੀ ਮੱਲਾ। ਪਹਿਲਾ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ ਬੜੀ ਕੀਮਤੀ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਗਿਆਨੀ ਤੇ ਬੜੇ ਨੇ, ਸਮਝ ਤੇ ਬੜੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਆ ਗਈ ਏ, ਗੁਣਾਂ ਦੀ ਸਮਝ ਆ ਗਈ ਏ, ਇਸ ਤਰ੍ਹਾਂ ਦੇ ਗਿਆਨੀ ਬਹੁਤ ਨੇ। ਪਰ ਗਿਆਨ ਨੂੰ ਆਪਣੇ ਆਚਰਣ ਵਿੱਚ ਪ੍ਰਗਟ ਕਰ ਸਕਣ, ਮਹਾਰਾਜ ਕਹਿੰਦੇ ਨੇ ਕੋਈ ਵਿਰਲੇ ਨੇ। ਜਗ ਗਿਆਨੀ ਵਿਰਲਾ ਆਚਾਰੀ, ਗਿਆਨ ਉਹਨਾਂ ਦੇ ਆਚਾਰ ਦੇ ਚ ਨਹੀਂ ਹੈ, ਵਿਵਹਾਰ ਦੇ ਚ ਨਹੀਂ ਹੈ। ਜੈਸੇ ਦੇਖਦੇ ਹਾਂ ਕੁਰਾਨ ਦਾ ਗਿਆਨ ਹੈ ਪਰ ਵਿਵਹਾਰ ਦੇ ਤੇ ਸ਼ੈਤਾਨ ਪ੍ਰਗਟ ਹੋ ਰਿਹਾ, ਕੁਰਾਨ ਪ੍ਰਗਟ ਨਹੀਂ ਹੋ ਰਿਹਾ। ਭਾਗਵਤ ਗੀਤਾ ਦਾ ਬਹੁਤ ਵੱਡਾ ਗਿਆਨੀ ਹੈ ਪਰ ਵਿਵਹਾਰ ਦੇ ਤੇ ਬਿਲਕੁਲ ਵਿਪਰੀਤ ਦਸ਼ਾ ਪ੍ਰਗਟ ਹੋ ਰਹੀ ਹੈ, ਗੀਤਾ ਪ੍ਰਗਟ ਨਹੀਂ ਹੋ ਰਹੀ। ਬੜਾ ਭਾਰੀ ਗੁਰਬਾਣੀ ਦਾ ਗਿਆਨ ਹੈ ਪਰ ਆਚਰਣ ਵਿੱਚ ਗੁਰਬਾਣੀ ਨਹੀਂ ਹੈ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਹੁਣ ਦੂਜੀ ਗੱਲ, ਪੰਡਤ ਹੈ, ਬੜਾ ਭਾਰੀ ਅਕਸ਼ਰੀ ਗਿਆਨ ਹੈ ਪਰ ਅਕਸ਼ਰੀ ਗਿਆਨ ਨੂੰ ਆਪਣੀ ਸੋਚਣੀ ਵਿੱਚ ਵੀ ਨਹੀਂ ਲਿਆਇਆ। ਕੋਈ ਵੀ ਕਿਰਦਾਰ ਪਹਿਲੇ ਵਿਚਾਰ ਦੇ ਚ ਆਉਂਦਾ ਹੈ ਤੇ ਵਿਚਾਰ ਹੀ ਕਿਰਦਾਰ ਬਣਦਾ। ਸੋਚਿਆ ਹੋਇਆ ਹੀ ਸਰੀਰ ਦੇ ਤਲ ਤੇ ਕ੍ਰਿਤ ਧਾਰਨ ਕਰਦਾ ਹੈ। ਇਸ ਨੂੰ ਮੈਂ ਇੰਝ ਬਿਆਨ ਕਰਦਾ ਹੁੰਦਾ, ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ, ਉਹਦੀ ਸੋਚਣੀ ਦੇ ਦਇਆ ਹਰ ਵਕਤ ਚੱਲਦੀ ਹੈ ਲੇਕਿਨ ਵਿਵਹਾਰ ਵਿੱਚ ਆਚਾਰ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ, ਜਿੱਥੇ ਲੋੜ ਪੈ ਜਾਏ। ਇੱਕ ਚੋਰ ਦੇ ਅੰਦਰ, ਇੱਕ ਦੁਸ਼ਟ ਦੇ ਅੰਦਰ ਦੁਸ਼ਟਪਣਾ ਚੋਰੀ ਹਰ ਵਕਤ ਚੱਲਦੀ ਹੈ, ਉਹਦੇ ਵਿਚਾਰਾਂ ਚੱਲਦੀ ਹੈ, ਹਰ ਵਕਤ ਚੱਲਦੀ ਹੈ। ਪਰ ਕ੍ਰਿਤ ਦੇ ਚ ਚੋਰੀ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ, ਮੌਕਾ ਮਿਲ ਜਾਏ। ਮੈਂ ਇੱਕ ਦਫਾ ਫਿਰ ਦੁਹਰਾਉਂਦਾ, ਗੱਲ ਪੂਰੀ ਪਕੜ ਦੇ ਚ ਆ ਜਾਏ। ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਹਰ ਵਕਤ ਚੱਲਦੀ, ਉਹਦੀ ਸੋਚਣੀ ਦੀ ਦਇਆ ਹਰ ਵਕਤ ਚੱਲਦੀ ਹੈ। ਉਹ ਕੋਰਾ ਪੰਡਿਤ ਨਹੀਂ ਹੈ, ਜਿਸ ਚੀਜ਼ ਦੀ ਉਹਦੇ ਕੋਲ ਪੰਡਤਾਈ ਹੈ, ਇਲਮ ਹੈ, ਉਹਨੂੰ ਆਪਣੀ ਸੋਚਣੀ ਚ ਵੀ ਲਿਆਇਆ, ਆਪਣੇ ਵਿਚਾਰਾਂ ਚ ਵੀ ਲਿਆਇਆ, ਆਪਣੇ ਚਿੰਤਨ ਦੇ ਚ ਵੀ ਲਿਆਇਆ। ਇੱਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਪਰਉਪਕਾਰ ਹਰ ਵਕਤ ਚੱਲਦਾ ਹੈ, ਸੋਚਣੀ ਚ ਹਰ ਵਕਤ ਚੱਲਦਾ ਹੈ। ਪਰ ਕਿਰਦਾਰ ਦੇ ਚ, ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦਾ ਜਿੱਥੇ ਲੋੜ ਪੈ ਜਾਏ। ਕਿੱਥੇ ਦਇਆ ਦੀ ਲੋੜ ਹੈ, ਉੱਥੇ ਪ੍ਰਗਟ ਹੋ ਜਾਂਦਾ। ਇੱਕ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ, ਇੱਕ ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਐਸਾ ਨਹੀਂ ਕਿ ਕੋਈ ਚੋਰ ਕਿਸੇ ਵਕਤ ਚੋਰ ਆਉਂਦਾ ਤੇ ਕਿਸੇ ਵਕਤ ਨਹੀਂ ਆਉਂਦਾ, ਹਰ ਵਕਤ ਉਸਦੇ ਅੰਦਰ ਵਿਚਾਰਾਂ ਚੋਰੀ ਚੱਲ ਰਹੀ ਹੈ। ਇੱਕ ਚੋਰ ਦੇ ਅੰਦਰ ਵਿਚਾਰਾਂ ਦੇ ਸੋਚਣੀ ਚ ਚੋਰੀ ਹਰ ਵਕਤ ਚੱਲ ਰਹੀ ਹੈ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ, ਕਿਉਂਕਿ ਹਰ ਜਗ੍ਹਾ ਚੋਰੀ ਕਰਨ ਦਾ ਮੌਕਾ ਨਹੀਂ ਮਿਲਦਾ, ਹਰ ਜਗ੍ਹਾ ਚੋਰੀ ਬਾਰੇ ਸੋਚਣ ਦਾ ਤੇ ਮੌਕਾ ਹੈ। ਮੈਂ ਸਟੇਜ ਤੇ ਬੈਠਾ, ਮੇਰਾ ਮਨ ਕੁਝ ਗਲਤ ਸੋਚੇ ਤੁਹਾਨੂੰ ਕੀ ਪਤਾ, ਔਰ ਤੁਹਾਡੇ ਵਿੱਚੋਂ ਕਿਸੇ ਦੇ ਅੰਦਰ ਗਲਤ ਸੋਚਣੀ ਚੱਲੇ ਮੈਨੂੰ ਕੀ ਪਤਾ, ਦੂਜੇ ਨੂੰ ਕੀ ਪਤਾ। ਵਿਚਾਰ ਦੇ ਚ ਚੋਰੀ ਨੂੰ ਲਿਆਉਣ ਦਾ ਮੌਕਾ ਹਰ ਵਕਤ ਹੈ, ਹਰ ਵਕਤ ਹੈ। ਕ੍ਰਿਤ ਦੇ ਚ ਚੋਰੀ ਨੂੰ ਪ੍ਰਗਟ ਕਰਨ ਦਾ ਮੌਕਾ ਹਰ ਵਕਤ ਨਹੀਂ ਹੈ। ਸਮਾਜ ਹੈ, ਕਾਨੂੰਨ ਹੈ, ਦੁਨੀਆ ਹੈ। ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ, ਪਰਉਪਕਾਰ ਹਰ ਵਕਤ ਚੱਲਦਾ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦਾ ਹੈ ਜਿੱਥੇ ਲੋੜ ਪੈ ਜਾਏ। ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਜਿੱਥੇ ਉਸਨੂੰ ਮੌਕਾ ਮਿਲ ਜਾਏ, ਮੌਕਾ ਮਿਲ ਜਾਏ। ਤੋ ਮੈਂ ਅਰਜ਼ ਕਰਾਂ, ਜਿਸ ਦੇ ਸੋਚਣੀ ਦੇ ਚ, ਜਿਹਦੇ ਵਿਚਾਰਾਂ ਦੇ ਚ, ਜਿਹਦੇ ਚਿੰਤਨ ਦੇ ਚ ਹਰ ਵਕਤ ਪ੍ਰਭੂ ਦਾ ਨਾਮ ਚੱਲਦਾ ਹੈ, ਪਰਮਾਤਮਾ ਦਾ ਗਿਆਨ ਚੱਲਦਾ ਹੈ, ਕੁਛ ਲਕਸ਼ਣ, ਕੁਛ ਅਲਾਮਤਾਂ ਪ੍ਰਗਟ ਆਉਂਦੀਆਂ। ਦੁਹਰਾਦੇ ਹਾਂ, ਕੁਛ ਅਲਾਮਤਾਂ ਨੇ ਦੇਖ ਕੇ ਮਨੁੱਖ ਕਹਿ ਦਿੰਦਾ ਇਹ ਬਿਮਾਰ ਹੈ। ਅਲਾਮਤਾਂ ਹੀ ਦੱਸਦੀਆਂ ਪਈਆਂ, ਇਹਦਾ ਉੱਠਣਾ ਬੈਠਣਾ ਦੱਸਦਾ ਪਿਆ, ਇਹਦਾ ਚੱਲਣਾ ਫਿਰਨਾ ਦੱਸਦਾ ਪਿਆ, ਰੋਗੀ ਹੈ, ਠੀਕ ਨਹੀਂ ਹੈ। ਕੁਝ ਅਲਾਮਤਾਂ ਨੇ, ਕੁਝ ਲਕਸ਼ਣ ਨੇ, ਦੇਖ ਕੇ ਫੌਰਨ ਪਤਾ ਚੱਲ ਜਾਂਦਾ ਇਹ ਬੁੱਢਾ ਹੋ ਗਿਆ, ਸਰੀਰ ਬਿਰਧ ਹੋ ਗਿਆ। ਲਕਸ਼ਣ ਨੇ, ਅਲਾਮਤਾਂ ਨੇ, ਸਾਹਮਣੇ ਪ੍ਰਗਟ ਆਉਂਦੀਆਂ ਨੇ। ਕੁਛ ਐਸੀਆਂ ਅਲਾਮਤਾਂ ਨੇ, ਕੁਝ ਐਸੇ ਲਕਸ਼ਣ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਹੈ ਇਹ ਮਨੁੱਖ ਚੋਟੀ ਦਾ ਧਨਵਾਨ ਹੈ। ਲਕਸ਼ਣ ਦੱਸਦੇ ਨੇ, ਰਹਿਣ ਸਹਿਣ ਦੱਸਦਾ, ਤਰਜ਼ੇ ਜ਼ਿੰਦਗੀ ਦੱਸਦੀ ਹੈ, ਕੁਝ ਲਕਸ਼ਣ ਦੱਸਦੇ ਨੇ। ਇਹ ਮਨੁੱਖ ਬਹੁਤ ਮੂਰਖ ਹੈ, ਬਹੁਤ ਮੂਰਖ ਹੈ, ਲਕਸ਼ਣ ਦਿਸਦੇ ਨੇ, ਅਲਾਮਤਾਂ ਤੋਂ ਪਤਾ ਚੱਲਦਾ ਹੈ, ਮਹਾਮੂਰਖ ਹੈ। ਇਹ ਤਮੋ ਗੁਣੀ ਹੈ, ਇਹ ਸਤੋ ਗੁਣੀ ਹੈ, ਇਹ ਰਜੋ ਗੁਣੀ ਹੈ, ਲਕਸ਼ਣਾਂ ਤੋਂ ਪਤਾ ਚੱਲ ਜਾਂਦਾ ਹੈ, ਅਲਾਮਤਾਂ ਤੋਂ ਪਤਾ ਚੱਲ ਜਾਂਦਾ ਹੈ ਇਹ ਸੰਤ ਹੈ, ਕੁਝ ਲਕਸ਼ਣ ਨੇ। 10,000 ਕਿਧਰੇ ਸਤਸੰਗੀ ਬੈਠੇ ਹੋਣ, ਉਹਨਾਂ ਚ ਇੱਕ ਜਗਿਆਸੂ ਆਉਂਦਾ ਹੈ। 10,000 ਦੇ 10,000 ਜਗਿਆਸੂ ਨਹੀਂ ਆਉਂਦੇ, ਇੱਕ ਆਉਂਦਾ ਹੈ ਜਗਿਆਸੂ, ਜੋ ਜਾਗ ਪਿਆ, ਜਿਹਨੂੰ ਸਮਝ ਆ ਗਈ ਹੈ ਪਰਮਾਤਮਾ, ਜਿਹਨੂੰ ਪਰਮਾਤਮਾ ਦੀ ਸਮਝ ਆ ਗਈ ਹੈ। ਔਰ ਇਸ ਨੂੰ ਮੈਂ ਬਿਆਨ ਕਰਦਾ ਹੁੰਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਨਹੀਂ ਹੈ। ਹੋਵੇਗਾ ਪਰਮਾਤਮਾ, ਰੋਮ ਰੋਮ ਦੇ ਚ ਹੋਵੇਗਾ, ਜ਼ਰੇ ਜ਼ਰੇ ਦੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ, ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ। ਜੈਸੇ ਇੱਕ ਉਦਾਹਰਣ ਦਿਆਂ, ਪਰਿਵਾਰ ਤੇ ਪਸ਼ੂਆਂ ਦਾ ਵੀ ਆਉਂਦਾ, ਨਾਨਕੇ ਦਾਦਕੇ ਸਹੁਰੇ ਉਹਨਾਂ ਦੇ ਵੀ ਆਉਂਦੇ, ਪਰ ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ, ਉਹਦੀ ਜ਼ਿੰਦਗੀ ਦੱਸ ਦਿੰਦੀ ਇਹਨੂੰ ਮਾਂ ਭੈਣ ਦੀ ਸਮਝ ਨਹੀਂ ਹੈ, ਉਹਦਾ ਵਿਵਹਾਰ ਦੱਸ ਦਿੰਦਾ ਇਹਨੂੰ ਮਾਮੀ ਚਾਚੀ ਤਾਈ ਦੀ ਸਮਝ ਨਹੀਂ ਹੈ, ਸੱਸ ਦੀ ਸਮਝ ਨਹੀਂ ਹੈ, ਨਾਨੀ ਦੀ ਸਮਝ ਨਹੀਂ ਹੈ, ਇਹਨੂੰ ਪਤਾ ਹੀ ਨਹੀਂ, ਉਹਦਾ ਵਿਵਹਾਰ ਦੱਸਦਾ ਹੈ। ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ। ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ। ਨਿਰੰਕਾਰ ਤੋਂ ਬਿਨਾਂ ਜੀ ਰਿਹਾ, ਲਕਸ਼ਣ ਦਿਖਾਈ ਦਿੰਦੇ ਨੇ, ਵਿਵਹਾਰ ਤੋਂ ਪਤਾ ਚੱਲਦਾ ਹੈ ਇਹਦਾ ਜੀਵਨ ਪਰਮਾਤਮਾਮਈ ਨਹੀਂ ਹੈ, ਇਹਦੀ ਜ਼ਿੰਦਗੀ ਈਸ਼ਵਰੀ ਨਹੀਂ ਹੈ, ਇਹਦਾ ਜੀਵਨ ਖੁਦਾਈ ਨਹੀਂ ਹੈ, ਵਿਵਹਾਰ ਦੱਸਦਾ ਪਿਆ, ਆਚਾਰ ਦੱਸਦਾ ਪਿਆ, ਤਰਜ਼ੇ ਜ਼ਿੰਦਗੀ ਦੱਸਦੀ ਪਈ ਹੈ। ਕੁਛ ਐਸੀਆਂ ਅਲਾਮਤਾਂ ਨੇ, ਲਕਸ਼ਣ ਨੇ, ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਹੈ ਪੂਰਨ ਪੁਰਖ ਹੈ, ਸੰਤ ਹੈ, ਇਹ ਜਗਿਆਸੂ ਨਹੀਂ ਸੰਤ ਹੈ। 10,000 ਜਗਿਆਸੂ ਹੋਵਣ ਤੇ ਕੋਈ ਇੱਕ ਸਾਧੂ ਹੁੰਦਾ ਹੈ। ਜਗਿਆਸੂ ਜੋ ਜਾਗ ਪਿਆ, ਸਮਝ ਆ ਗਈ ਹੈ ਔਰ ਤਿਆਰੀ ਆਰੰਭ ਕਰ ਦਿੱਤੀ। ਸਾਧੂ ਚੱਲ ਪਿਆ, ਨਿਰੀ ਹੁਣ ਤਿਆਰੀ ਚ ਨਹੀਂ ਜੁਟਿਆ, ਚੱਲ ਪਿਆ। ਸੰਤ ਪਹੁੰਚ ਗਿਆ, ਟਿਕਾਣੇ ਤੇ ਪਹੁੰਚ ਗਿਆ। ਦੁਨੀਆਂ ਵਿਚ ਕਿਤਨੇ ਕੌਣਗੇ ਜੋ ਪਹੁੰਚ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ, ਕਰੋੜਾਂ ਚ ਕੋਈ ਇੱਕ। ਜਿਤਨੇ ਸੰਸਾਰੀ ਨੇ ਉਤਨੇ ਜਗਿਆਸੂ ਨਹੀਂ ਨੇ, ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ, ਔਰ ਜਿਤਨੇ ਸਾਧੂ ਨੇ ਉਤਨੇ ਸੰਤ ਨਹੀਂ ਨੇ। ਜਿਉਂ ਜਿਉਂ ਉੱਪਰ ਜਾਓਗੇ ਜਗ੍ਹਾ ਘਟਦੀ ਜਾਂਦੀ ਹੈ, ਪਹਾੜ ਦੇ ਉੱਤੇ ਜਗ੍ਹਾ ਘਟਦੀ ਜਾਂਦੀ ਹੈ, ਸ਼ਿਖਰ ਤੇ ਚੋਟੀ ਤੇ ਬਿਲਕੁਲ ਛੋਟੀ ਰਹਿ ਜਾਂਦੀ। ਬੜੀ ਭੀੜ ਹੈ ਸੰਸਾਰੀਆਂ ਦੀ। ਸੰਸਾਰੀਆਂ ਦੀ ਭੀੜ ਤੋਂ ਮੁਰਾਦ ਸੰਸਾਰ ਦੀ ਸਮਝ ਹੈ, ਨਿਰੰਕਾਰ ਦੀ ਨਹੀਂ। ਜਾਗੇ ਹੋਏ ਨੇ ਪਰਿਵਾਰ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ ਨਹੀਂ। ਪਰਿਵਾਰ ਦਾ ਪਤਾ ਹੈ, ਪਦਾਰਥਾਂ ਦਾ ਪਤਾ ਹੈ, ਧਨ ਦਾ ਪਤਾ ਹੈ, ਧਰਮ ਦਾ ਨਹੀਂ ਪਤਾ, ਪਰਮਾਤਮਾ ਦਾ ਨਹੀਂ ਪਤਾ। ਇਹ ਸੰਸਾਰ ਦੇ ਪ੍ਰਤੀ ਜਾਗੇ ਹੋਏ ਨੇ, ਨਿਰੰਕਾਰ ਦੇ ਪ੍ਰਤੀ ਸੁੱਤੇ ਹੋਏ ਨੇ ਸੰਸਾਰੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਜਿਸਨੇ ਆਪਣੇ ਮਨ ਨੂੰ ਜਗਾ ਲਿਆ ਉਹ ਸੰਤ ਹੈ। ਜਿਹਦਾ ਮਨ ਸੰਸਾਰ ਦੇ ਤਲ ਤੇ ਜਾਗਿਆ ਹੋਇਆ, ਨਿਰੰਕਾਰ ਦੇ ਤਲ ਤੇ ਸੁੱਤਾ ਹੋਇਆ, ਸੰਸਾਰੀ ਹੈ। ਪਰ ਮਨ ਜਾਗ ਪਿਆ, ਕੀਰਤਨ ਸੁਣ ਕੇ, ਕਥਾ ਸੁਣ ਕੇ, ਸਤਸੰਗ ਕਰਕੇ, ਬਾਣੀ ਦਾ ਜਪ ਕਰਕੇ ਮਨ ਜਾਗ ਪਿਆ, ਜਗਿਆ ਸੋ। ਨਿਰਾ ਜਾਗਿਆ ਹੀ ਨਹੀਂ, ਚੱਲ ਪਿਆ ਸਾਧੋ। ਨਿਰਾ ਚੱਲਿਆ ਹੀ ਨਹੀਂ, ਪਹੁੰਚ ਗਿਆ ਸੰਤ। ਜੋ ਰਮਿਆ ਹੋਇਆ, ਇੱਕ ਇੱਕ ਨਾਮ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ ਨੇ। ਤਵੱਜਾ ਬਖਸ਼ਣੀ, ਰਾਮ ਦੇ ਅਰਥ ਵੀ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ, ਕ੍ਰਿਸ਼ਨ ਦੇ ਵੀ ਕੀਤੇ ਨੇ, ਕਾਨ ਦੇ ਵੀ ਕੀਤੇ ਨੇ, ਗੋਬਿੰਦ ਦੇ ਵੀ ਕੀਤੇ ਨੇ, ਇੱਕ ਇੱਕ ਨਾਮ ਦੇ ਅਰਥ ਕੀਤੇ ਨੇ। ਜਿਸ ਬਾਣੀ ਦੇ ਚ ਇਹ ਅਰਥ ਕੀਤੇ ਨੇ, ਇਹਨੂੰ ਗਿਆਨੀਆਂ ਦੀ ਜਗਤ ਦੇ ਸਹਿਨਸਰ ਨਾਮਾ ਕਹਿੰਦੇ ਨੇ, ਤੇਰੇ ਹਜ਼ਾਰਾਂ ਨਾਮ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ। ਰਾਮ ਦੇ ਅਰਥ ਧਿਆਨ ਨਾਲ ਸੁਣਨਾ, ਸ਼੍ਰੀ ਰਾਮ ਚੰਦ, ਇਹ ਅਰਥ ਕਰਦੇ ਪਏ ਨੇ ਗੁਰੂ ਅਰਜਨ ਦੇਵ ਜੀ। ਸ਼੍ਰੀ ਰਾਮ ਚੰਦ ਜਹ ਰੂਪ ਨ ਰੇਖਿਆ, ਬਨਵਾਲੀ ਚਕਰ ਪਾਣ ਦਰਸ ਅਨੂਪਿਆ। ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਜੋ ਕਣ ਕਣ ਦੇ ਚ ਰਮਿਆ, ਬਨ ਬਨ ਦੇ ਚ ਰਮਿਆ, ਉਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ। ਸਾਰੇ ਨਾਮ ਪਰਮਾਤਮਾ ਦੇ ਨੇ, ਕ੍ਰਿਸ਼ਨ ਹੈ, ਗੋਬਿੰਦ ਹੈ, ਵਾਹਿਗੁਰੂ ਹੈ, ਕਰਤਾਰ ਹੈ। ਇਹ ਨਾਮ ਫਿਰ ਮਨੁੱਖਾਂ ਨੂੰ ਦਿੱਤੇ ਗਏ। ਤੁਸੀਂ ਆਪਣੇ ਨਾਮਾਂ ਦੇ ਅਰਥ ਕਰਕੇ ਦੇਖਣਾ, ਸਭ ਧਾਰਮਿਕ ਨੇ। ਮੁਸਲਮਾਨਾਂ ਦੇ ਨਾਮ, ਹਿੰਦੂ ਸੱਜਣਾਂ ਦੇ ਨਾਮ, ਜੈਨੀਆਂ ਦੇ ਨਾਮ, ਬੋਧੀਆਂ ਦੇ ਨਾਮ, ਸਿੱਖਾਂ ਦੇ ਨਾਮ, ਸਭ ਧਾਰਮਿਕ ਨੇ। ਇਹ ਪ੍ਰਾਚੀਨ ਸਮੇਂ ਤੋਂ ਧਾਰਨਾ ਬਣੀ ਕਿ ਹਰ ਇੱਕ ਨੂੰ ਨਾਮ ਪਰਮਾਤਮਾ ਦਾ ਦਿਓ ਜਾਂ ਪਰਮਾਤਮਾ ਮਈ ਦਿਓ, ਤਾਂ ਕਿ ਕਮ ਸੇ ਕਮ ਆਪਣੇ ਨਾਮ ਤੋਂ ਚੰਗੀ ਪ੍ਰੇਰਨਾ ਲਓ, ਲੇਬਲ ਚੰਗਾ ਲਾ ਲਓ, ਤਾਂ ਕਿ ਇਹ ਵਸਤੂ ਚੰਗੀ ਪਾ ਸਕੇ। ਨਾਮ ਸੰਤੋਖ ਸਿੰਘ ਰੱਖ ਦਿਓ, ਤਾਂ ਕਿ ਕਿਸੇ ਦਿਨ ਸੰਤੁਸ਼ਟ ਹੋ ਸਕੇ। ਸਾਰੀ ਜ਼ਿੰਦਗੀ ਰਿਹਾ ਤੇ ਲੋਭੀ ਹੈ ਪਰ ਨਾ ਸੰਤੋਖ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਅੰਧੇਰੇ ਦੇ ਚ ਨਾਮ ਪ੍ਰਕਾਸ਼ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਨਫ਼ਰਤ ਤੇ ਗਿਰਣਾ ਦੇ ਚ ਨਾਮ ਪ੍ਰੀਤਮ ਸਿੰਘ, ਸਾਰੀ ਜ਼ਿੰਦਗੀ ਰਿਹਾ ਤੇ ਵੈਰ ਵਿਰੋਧ ਦੇ ਚ ਨਾਮ ਹੈ ਨਿਰਵੈਰ ਸਿੰਘ। ਹਰ ਇੱਕ ਨਾਲ ਵੈਰ ਪਾਈ ਬੈਠਾ, ਵਿਤਕਰਾ ਪਾਈ ਬੈਠਾ, ਨਾਂ ਨਿਰਵੈਰ ਸਿੰਘ। ਮਹਾਂ ਅਪਵਿੱਤਰ ਮਲੀਨ ਹੈ, ਨਾਮ ਹੈ ਪਵਿੱਤਰ ਸਿੰਘ, ਗੁਸਤਾਖੀ ਮਾਰ। ਨਾਮ ਸਾਰਿਆਂ ਦੇ ਧਾਰਮਿਕ ਨੇ, ਤੁਸੀਂ ਕਿਸੇ ਵੀ ਨਾਮ ਦੇ ਅਰਥ ਕਰ ਲੈਣਾ, ਜਿੰਨੇ ਵੀ ਨਾਮ ਨੇ, ਨਾਮ ਸਾਰੇ ਧਾਰਮਿਕ ਨੇ। ਲੇਬਲ ਸਾਰਿਆਂ ਦੇ ਉੱਤੇ ਧਰਮ ਦਾ ਲੱਗਿਆ ਹੋਇਆ। ਹੁਣ ਦੇਖੋ ਕਿਸੇ ਪੈਕਟ ਤੇ ਲੇਬਲ ਲੱਗਿਆ ਹੋਵੇ ਸ਼ੱਕਰ ਦਾ ਤੇ ਅੰਦਰ ਮਿੱਟੀ ਹੋਵੇ, ਧੋਖਾ ਹੈ? ਨਹੀਂ ਤੇ 420 ਹੈ, ਇਹ ਤੇ ਦੁੱਖ ਹੈ। ਲੇਬਲ ਲੱਗਾ ਹੋਵੇ ਪਵਿੱਤਰ ਸਿੰਘ ਹੈ ਅਪਵਿੱਤਰ, ਲੇਬਲ ਲੱਗਿਆ ਹੋਵੇ ਨਿਰਵੈਰ ਸਿੰਘ ਹੈ ਵੈਰ ਵਿਰੋਧ ਵਿੱਚ ਭਰਿਆ ਹੋਇਆ। ਨਿਰਭੈ ਸਿੰਘ ਬੜਾ ਭੈਭੀਤ ਹੈ, ਬੜਾ ਭੈਭੀਤ ਹੈ। ਕਮ ਸੇ ਕਮ ਜਿਹੜਾ ਲੇਬਲ ਤੇਰੇ ਤੇ ਲੱਗਿਆ ਉਹ ਵਸਤੂ ਅੰਦਰ ਪਾ, ਉਸਨੂੰ ਆਪਣੇ ਅੰਦਰ ਰੱਖ ਤਾਂ ਕਿ ਤੂੰ ਆਪਣੇ ਆਪ ਨਾਲ ਧੋਖਾ ਨਾ ਕਰੇ। ਜੋ ਲੇਬਲ ਤੇਰੇ ਤੇ ਲੱਗੇ, ਸਾਰਿਆਂ ਦੇ ਉੱਤੇ ਲੇਬਲ ਜੋ ਲੱਗੇ ਨਾਮਾਂ ਦੇ, ਇਹ ਸਾਰੇ ਦੇ ਸਾਰੇ ਧਾਰਮਿਕ ਨੇ। ਤੋ ਇੱਕ ਰਿਵਾਜ ਸੀ ਹਰ ਬੱਚੇ ਨੂੰ ਨਾਮ ਪਰਮਾਤਮਾ ਦਾ ਦੇਣਾ। ਦਸ਼ਰਥ ਤੇ ਕੌਸ਼ਲਿਆ ਨੇ ਵੀ ਆਪਣੇ ਮਾਸੂਮ ਬੱਚੇ ਦਾ ਨਾਂ ਰੱਖਿਆ ਰਾਮ, ਪਰ ਰਾਮ ਨੇ ਵਾਕਈ ਜੋ ਨਾਮ ਸੀ ਨਾ ਉਹੀ ਸੁਭਾਅ ਪ੍ਰਗਟ ਕੀਤਾ। ਜੈਸਾ ਮਾਂ ਬਾਪ ਨੇ ਨਾਮ ਰੱਖਿਆ ਉਸਨੂੰ ਆਪਣੀ ਜ਼ਿੰਦਗੀ ਚ ਪ੍ਰਗਟ ਕੀਤਾ, ਇਸ ਵਾਸਤੇ ਉਸਦੀ ਪੂਜਾ ਹੈ, ਉਹਦੀ ਮਹਿਮਾ, ਉਹਦੀ ਮਹਾਨਤਾ ਹੈ। ਬਾਕੀਆਂ ਦਾ ਨਾਮ ਤੇ ਹੋ ਗਿਆ ਰਾਮ ਤੇ ਕੰਮ ਕਾਰ ਸਾਰੀ ਜ਼ਿੰਦਗੀ ਹੋ ਗਏ ਸ਼ੈਤਾਨ ਵਾਲੇ। ਇਹ ਤੇ 420 ਤੇ ਠੱਗੀ ਹੈ। ਲੇਬਲ ਲੱਗੇ ਹੋਇਆ ਰਾਮ ਦਾ ਵਿਵਹਾਰ ਵਿੱਚ ਪ੍ਰਗਟ ਹੋ ਰਿਹਾ ਸ਼ੈਤਾਨ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਉਹ ਜੋ ਰਮਿਆ ਹੋਇਆ ਰਾਮ ਹੈ ਉਹਦੇ ਅਨੇਕਾਂ ਨਾਮ ਹੈ। ਬਲਹਾਰੀ ਜਾਓ ਜੇਤੇ ਤੇਰੇ ਨਾਮ। ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦਿੰਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਣਾ ਹੈ, ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂਗਾ। ਉਹਨਾਂ ਦਿਨਾਂ ਚ ਇੱਕ ਰਸਮ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾ। ਚਰਨਾਮਤ ਦੇ ਕੇ ਉਹਨੂੰ ਕਹਿਣਾ ਇਹ ਜਪ, ਵਾਹਿਗੁਰੂ ਜਪ। ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਦੇ ਚ ਵੀ ਦਰਜ ਨਹੀਂ। ਅਗਰ ਦਰਜ ਹੋ ਜਾਏ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ, ਵਿਸ਼ਵ ਦੇ ਗੁਰੂ ਨਹੀਂ ਨੇ। ਕਿਉਂ? ਜੈਦੇਵ ਗੋਬਿੰਦ ਗੋਬਿੰਦ ਜਪਦਾ, ਨਾਮ ਦੇਵ ਬਿਠਲ ਬਿਠਲ ਜਪਦਾ, ਕਬੀਰ ਸਤਨਾਮ ਜਪਦੇ ਨੇ, ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਬਾਬਾ ਫਰੀਦ ਅੱਲਾਹੋ ਅੱਲਾਹੋ ਜਪਦਾ, ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ, ਸਾਰੇ ਕਿੱਥੇ ਜਾਣਗੇ। ਹਰ ਮੰਤਰ, ਕਿਸੇ ਵੀ ਮੰਤਰ ਦਾ ਜਪ ਕਰੀਏ ਪਰ ਕਰੀਏ ਇੱਕ ਰੋਜ਼ ਰੋਜ਼। ਮੰਤਰ ਬਦਲੀਏ ਨਾ, ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਦਿੱਤਾ ਹੈ। ਜ਼ਿੰਦਗੀ ਬਹੁਤ ਛੋਟੀ ਹੈ, ਅਗਰ ਰਸਤੇ ਹੀ ਬਦਲਦੇ ਰਹੇ ਤਾਂ ਰਸਤੇ 'ਚ ਹੀ ਰਹਿ ਜਾਵਾਂਗੇ। ਸੋਤੇ ਮੈਂ ਕਟ ਗਈ ਕੁਛ ਗੁਨਾਹੋਂ ਮੈਂ ਕਟ ਗਈ, ਰੋਤੇ ਮੈਂ ਕਟ ਗਈ ਕੁਛ ਆਹੋਂ ਮੈਂ ਕਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੈਂ ਕਟ ਗਈ। ਅੱਜ ਇੱਕ ਡੇਰੇ ਕੱਲ ਦੂਸਰੇ ਡੇਰੇ, ਅੱਜ ਇੱਕ ਮੰਤਰ ਕੱਲ ਦੂਜਾ ਮੰਤਰ, ਅੱਜ ਇੱਕ ਰਸਮ ਕੱਲ ਦੂਜੇ, ਇਹਨਾਂ ਲੋਕਾਂ ਦੀਆਂ ਰਸਤੇ 'ਚ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਲੰਘ ਜਾਂਦੀ ਹੈ, ਪਹੁੰਚਦੇ ਕੋਈ ਨਹੀਂ। ਨਾਲ ਮੇਰੇ ਗੁਣੀ ਜਨ ਨੇ, ਇੰਦੌਰ ਦੇ ਜਦ ਦਾਸ ਜਾਂਦਾ ਹੈ ਤਾਂ ਇੱਕ ਜੈਨੀ ਸਾਧੂ ਵੀ ਆਉਂਦਾ ਹੈ, ਹੈ ਤੇ ਗ੍ਰਸਤੀ ਪਰ ਉਹ ਦਿਨ ਰਾਤ ਭਜਨ ਵਿੱਚ ਲੀਨ ਹੈ, ਕੰਮ ਕਾਰ ਛੱਡ ਦਿੱਤਾ, ਲੜਕੇ ਕਰਦੇ ਨੇ। ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ, ਮੈਂ ਆਪਣੀ ਜ਼ਿੰਦਗੀ 'ਚ ਕੋਈ 35-40 ਮੰਤਰਾਂ 'ਤੇ ਤਜਰਬਾ ਕੀਤਾ, ਮਹੀਨਾ ਮਹੀਨਾ ਜਪ ਕੇ। ਦੋ ਮੰਤਰ ਸੁੱਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ, ਮੰਤਰ ਸਾਰੇ ਹੀ ਜਗਾਉਂਦੇ ਨੇ, ਸਾਰੇ ਹੀ ਮੰਤਰ ਜਗਾ ਦਿੰਦੇ ਨੇ। ਕਣਕ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ, ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ। ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ, ਅਸੀਂ ਇੰਝ ਨਹੀਂ ਕਹਿ ਸਕਦੇ ਇਹ ਭੁੱਖ ਹਿੰਦੂ ਹੈ, ਇਹ ਭੁੱਖ ਸਿੱਖ ਹੈ, ਇਹ ਭੁੱਖ ਜੈਨੀ ਹੈ, ਇਹ ਭੁੱਖ ਮੁਸਲਿਮ ਹੈ, ਇਹ ਭੁੱਖ ਕ੍ਰਿਸਚਨ ਹੈ। ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ, ਭੋਜਨ ਇੱਕੋ ਨਹੀਂ ਆਉਂਦਾ, ਖੁਰਾਕ ਇੱਕੋ ਨਹੀਂ ਆਉਂਦੀ, ਭੁੱਖ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਆਉਂਦਾ, ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ, ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਉਂਦਾ। ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਨੇ। ਉਹ ਮੈਨੂੰ ਕਹਿਣ ਲੱਗਾ, ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ। ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗਦੀਆਂ ਸਨ, ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦਿੰਦੇ ਨੇ। ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ? ਮੈਨੂੰ ਕਹਿਣ ਲੱਗੇ, ਮਸਕਿਨ ਜੀ, ਤੁਹਾਨੂੰ ਦੱਸਣ ਲੱਗਾ, ਕਿਸੇ ਨੂੰ ਦੱਸਣਾ ਨਹੀਂ, ਕਿਉਂਕਿ ਮੈਂ ਜੈਨੀ ਹਾਂ। ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗਿਆਨੀਆਂ ਨੂੰ ਪਤਾ ਚੱਲ ਗਿਆ, ਕਿਉਂਕਿ ਆਉਂਦਾ ਸਮਾਗਮ ਤੇ ਆਉਂਦਾ। ਕਹਿਣ ਲੱਗੇ, ਇੱਕ ਤੇ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ, ਕਹਿੰਦੇ ਨੇ ਹਿਰਦੇ ਤੇ ਇਤਨਾ ਆਘਾਤ ਪਹੁੰਚਾਉਂਦਾ, ਸੁੱਤੀਆਂ ਹੋਈਆਂ ਸ਼ਕਤੀਆਂ ਜਾਗਦੀਆਂ। ਜ਼ਬਾਨ ਬੋਲਦੀ ਵਾਹਿਗੁਰੂ, ਮਨ ਸੁਣਦਾ ਹੈ, ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ। ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜਿਹੀ ਆਵਾਜ਼ ਚ, ਕਹਿੰਦਾ ਅੱਲਾਹੋ, ਕਹਿੰਦਾ ਦੋਹਾਂ ਦੀ ਦੁਨੀ ਇੱਕੋ ਜਿਹਾ, ਵਾਹਿਗੁਰੂ ਅੱਲਾਹੋ। ਕਹਿੰਦਾ ਮੈਂ ਜੈਨੀ ਹਾਂ, ਕਹਿੰਦੇ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ। ਕਹਿੰਦੇ ਦੋਵੇਂ ਮੰਤਰ ਅਨਮਤੀਆਂ ਦੇ ਨੇ, ਇੱਕ ਸਿੱਖ ਧਰਮ ਦਾ, ਇੱਕ ਇਸਲਾਮ ਦਾ। ਮੈਨੂੰ ਇੰਝ ਕਹਿਣ ਲੱਗਾ, ਮੈਂ ਕਿਹਾ ਤੁਹਾਡੇ ਤਜਰਬੇ ਤੋਂ ਹੁਣ ਬਾਕੀ ਦੁਨੀਆ ਲਾਭ ਉਠਾਵੇ, ਕਮ ਸੇ ਕਮ ਸਿੱਖ ਤੇ ਲਾਭ ਉਠਾਉਣ, ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ। ਇਸ ਕਲਯੁਗ ਨੂੰ ਦੇਖ ਕੇ, ਮੌਜੂਦਾ ਦੌਰ ਨੂੰ ਦੇਖ ਕੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾਂਮੰਤਰ ਸਾਨੂੰ ਦਿੱਤਾ। ਜੋ ਰਮਿਆ ਹੋਇਆ ਉਹਨੂੰ ਰਾਮ ਕਹਿੰਦੇ ਨੇ, ਉਹਦੇ ਅਨੇਕਾਂ ਮੰਤਰ ਨੇ। ਮਹਾਰਾਜ ਕਹਿੰਦੇ ਨੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਇਹ ਹੈ ਕਿ ਮੰਤਰ ਉਹਦੇ ਰੋਮ ਰੋਮ ਦੇ ਚ ਹੋਵੇਗਾ, ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ, ਔਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ਬਾਨ ਨੂੰ ਸਵਾਦ ਆ ਜਾਂਦਾ, ਰਸ ਆ ਜਾਂਦਾ, ਮੂੰਹ ਦੇ ਚ ਪਾਉਂਦਿਆਂ ਹੀ ਰਸ ਆ ਜਾਂਦਾ। ਜਿਹਦੀ ਰਸਨਾ ਤੇ ਪਰਮਾਤਮਾ ਵਸਿਆ, ਬਸ ਵਾਹਿਗੁਰੂ ਆਖਦਾ ਤੇ ਰਸ ਨਾਲ ਭਰ ਜਾਂਦਾ, ਬਸ ਆਖਦੇ ਹੀ ਤੇ ਰਸ ਨਾਲ ਭਰ ਜਾਂਦਾ। ਜਪਦਾ ਬਾਣੀ ਦੀ ਪੰਕਤੀ, ਇੱਕੋ ਹੀ ਪੰਕਤੀ ਪੜੀਏ, ਰਸ ਨਾਲ ਭਰ ਜਾਂਦਾ। ਹੁਣੇ ਮੇਰੇ ਨਾਲ ਸਾਰੇ ਸਰਦਾਰ ਬਹਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ। ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ, ਕਹਿੰਦੇ ਜਿਸ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ, ਹੈ ਵੀ ਸੀ, ਮੈਂ ਕਿਹਾ ਹੈਗੇ ਨੇ ਜੇ ਵੇਖ ਸਕਦੇ ਹੋ। ਇਸ ਤਰ੍ਹਾਂ ਦੇ ਇੱਕ ਸੱਜਣ ਕਾਨਪੁਰ ਦੇ ਚ ਵੀ ਹੈ, ਬਹੁਤ ਵੱਡੀ ਕੱਪੜੇ ਦੀ ਦੁਕਾਨ ਸੀ, ਸੈਂਚਰੀ ਮਿਲ ਤੇ ਐਲਗਨ ਮਿਲ ਦੀ ਉਹਦੇ ਕੋਲ ਏਜੰਸੀਆਂ ਸਨ, ਥੋਕ ਦਾ ਵਪਾਰੀ ਸੀ, ਕਰੋੜਾਂਪਤੀ। 30-35 ਸਾਲ ਪੁਰਾਣੀ ਗੱਲ ਹੈ, ਉਸਨੂੰ ਕਿਧਰੇ ਮੈਂ ਸੁੱਤੇ ਸਿੱਧ ਕਹਿ ਦਿੱਤਾ, ਮੈਂ ਕਿ ਤੂੰ 3:30-4 ਵਜੇ ਗੁਰਦੁਆਰੇ ਤੇ ਆ ਜਾਂਦਾ, ਪਰ ਅੱਧਾ ਘੰਟਾ ਜਪ ਕਰਕੇ ਆਇਆ ਵਾਹਿਗੁਰੂ ਮੰਤਰ ਦਾ। ਪਰ ਮੈਂ ਦੇਖ ਕੇ ਹੈਰਾਨ ਹੋਇਆ, ਕੁਛ ਦਿਨਾਂ 'ਚ ਹੀ ਉਹਦੀ ਖੇਡ ਬਣ ਗਈ, ਕੁਛ ਦਿਨਾਂ 'ਚ। ਔਰ ਮੈਨੂੰ ਆਪਣੀ ਜ਼ਿੰਦਗੀ 'ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ। ਮੇਰੇ ਅੰਦਰ ਈਰਖਾ ਪੈਦਾ ਹੋਈ, ਬਈ ਪ੍ਰੇਰਨਾ ਇਸ ਨੂੰ ਮੈਂ ਕੀਤੀ, ਦੱਸਿਆ ਇਸ ਨੂੰ ਮੈਂ, ਇਹ ਪਹੁੰਚ ਗਏ, ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ, ਇੰਝ ਜਾਓ ਤੇ ਇੰਝ ਜਾਓ। ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ। ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ। ਸਹਿਜੇ ਸਹਿਜੇ ਐਸਾ ਰੰਗ ਚੜਿਆ, ਉਹ ਹੁਣ 24 ਘੰਟੇ ਸਮਾਧੀ 'ਚ ਰਹਿੰਦਾ। ਜੇ ਕਿਧਰੇ ਗੁਰੂ ਗ੍ਰੰਥ ਸਾਹਿਬ ਦਾ ਉਹ 2-2:30 ਵਜੇ ਪ੍ਰਕਾਸ਼ ਕਰਦਾ, ਬਸ ਇੱਕੋ ਪੰਕਤੀ ਜਾਂ 2 ਪੰਕਤੀਆਂ 'ਤੇ ਰੁਕ ਜਾਂਦਾ, ਸਾਰਾ ਦਿਨ ਅੱਗੋਂ ਚੱਲਦਾ ਹੀ ਨਹੀਂ, ਇੱਕੋ ਹੀ ਪੰਕਤੀ ਰੁਕ ਦਿੰਦੀ। ਇੰਨਾ ਰਸ ਨਾਲ ਭਰ ਜਾਂਦਾ, ਇਤਨਾ ਆਨੰਦ ਨਾਲ ਭਰ ਜਾਂਦਾ। ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ, ਇਹ ਤਾਂ ਮੈਂ ਇੱਕ ਇਹਨਾਂ ਨੂੰ ਦਿਖਾਇਆ। ਮੈਂ ਕਿਹਾ ਤਗੜਾ ਵਪਾਰੀ, 6 ਬੱਚੀਆਂ ਸਨ ਵਿਆਹ ਦਿੱਤੀਆਂ, ਕਹਿੰਦਾ ਹੁਣ ਮੈਨੂੰ ਕੁਛ ਲੋੜ ਨਹੀਂ, ਕੰਮ ਕਾਰ ਵੀ ਛੱਡ ਦਿੱਤਾ। ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ, ਜੈਨੀ ਵੀ ਉਸ ਕੋਲ ਆ ਕੇ ਬੈਠਦੇ ਸਨ, ਮੁਸਲਮਾਨ ਵੀ ਸਲਾਮ ਕਰਦੇ ਸਨ। ਜਿਸ ਦਿਨ 84 ਚ ਦੰਗੇ ਹੋਏ, ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ, ਮਾਰਿਆ ਜਾ ਰਿਹਾ ਸੀ, ਗੁੰਡੇ ਵੀ ਆ ਕੇ ਕਹਿੰਦੇ ਨੇ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ, ਗੁੰਡੇ ਹੱਥ ਜੋੜ ਕੇ ਕਹਿੰਦੇ। ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ, ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ, ਕਹਿੰਦੇ ਘਰ ਪਹੁੰਚਾਈ ਗਏ। ਉਹਦੀ ਵਾਈਬ੍ਰੇਸ਼ਨ। ਜਦ ਕੋਈ ਮੈਨੂੰ ਕਹਿੰਦਾ ਹੈ, ਮੀਰਾ ਨੌਜਵਾਨ ਸੀ, ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ, ਚਿਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ, ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਹੈ, ਸੰਤਣੀ ਨਹੀਂ ਚਾਹੀਦੀ, ਇਹ ਤਾਂ ਦਿਨ ਰਾਤ ਭਜਨ ਦੇ ਚਲੀਨ ਲੈਂਦੇ। ਰਾਣੀ ਸੀ, ਘਰੋਂ ਕੱਢ ਦਿੱਤੇ। ਠਾਕਰਾਂ ਦੇ ਚ ਰਾਜਪੂਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤਿਰਸਕਾਰ ਬੜਾ ਹੋ ਜਾਂਦਾ, ਬੇਅਦਬੀ ਬੜੀ ਹੋ। ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦਿੰਦਾ ਸੀ, ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ। ਤੋ ਰੁੱਖਾਂ ਥੱਲੇ ਰਾਤ ਕੱਟਦੀ ਸੀ, ਜੰਗਲਾਂ ਚ ਭਟਕਦੀ ਸੀ। ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ, ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ, ਸੋਨੇ ਦੇ ਕਲਸ ਲਾਏ, ਬਣੇ ਹੋਏ ਨੇ। ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਨੌਜਵਾਨ ਸੀ, ਜੰਗਲਾਂ 'ਚ ਭਟਕਦੀ ਸੀ, ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ? ਸ਼ਹਿਰ ਦੇ 'ਚ ਕੋਈ ਵੜਨ ਨਹੀਂ ਦਿੰਦਾ, ਕਸਬੇ 'ਚ ਕੋਈ ਵੜਨ ਨਹੀਂ ਦਿੰਦਾ, ਮੰਦਰ ਦੇ 'ਚ ਕੋਈ ਦਾਖਲ ਨਹੀਂ ਆਉਣ ਦਿੰਦਾ। ਖੁਦ ਕਹਿੰਦੀ ਹੈ ਮੇਰੀ ਤਾਂ, ਆਪਣੀ ਬਾਣੀ 'ਚ ਕਹਿੰਦੀ ਹੈ, ਕੋਹੀ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ, ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ। ਮੈਨੂੰ ਕੋਈ ਵੇਸਵਾ ਕਹਿੰਦਾ, ਕੋਈ ਕਲੰਕਣੀ ਕਹਿੰਦਾ, ਕੋਈ ਕੁਲੱਛਣੀ ਕਹਿੰਦਾ, ਕੋਈ ਕੁਲਟਾ ਕਹਿੰਦਾ ਕੁਲ ਨੂੰ ਦਾਗ ਲਾਉਣ ਵਾਲੀ। ਕੋਈ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ, ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ। ਹੁਣ ਜਿਹੜੇ ਕਲੰਕਣੀ ਪਏ ਕਹਿੰਦੇ ਨੇ, ਵੇਸਵਾ ਪਏ ਕਹਿੰਦੇ ਨੇ, ਸ਼ਹਿਰ 'ਚ ਆਣ ਦੇਣਗੇ, ਕਸਬੇ 'ਚ ਆਣ ਦੇਣਗੇ, ਗਾਲਾਂ ਕੱਢਦੇ ਸਨ, ਫਿਟਕਾਰਦੇ ਸਨ। ਰਾਤ ਰੁੱਖਾਂ ਥੱਲੇ ਕੱਟਦੀ ਸੀ, ਜੰਗਲਾਂ ਦੇ ਪੱਤੇ ਔਰ ਕੰਧ ਮੋਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੀ ਸੀ। ਇੱਕ ਸੱਜਣ ਨੇ ਪ੍ਰਸ਼ਨ ਕੀਤਾ, ਮਨ ਕਹਿੰਦਾ ਨਹੀਂ ਮੰਨਦਾ, ਨੌਜਵਾਨ ਜੰਗਲਾਂ 'ਚ ਭਟਕਦੀ ਹੈ, ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ, ਮਨੁੱਖ ਅਸੱਭੇ ਜ਼ਿਆਦਾ ਸੀ, ਇਤਨਾ ਸੱਭੇ ਨਹੀਂ ਸੀ। ਮੈਂ ਕਿਹਾ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਉਣ ਲੱਗ ਪੈਂਦਾ ਹੈ, ਉਹਦਾ ਇੱਕ ਆਭਾ ਮੰਡਲ ਬਣਦਾ ਹੈ, ਸੰਸਕ੍ਰਿਤ 'ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ, ਓਰਾ ਇੱਕ ਦਾਇਰਾ ਬਣਦਾ ਉਸਦਾ, ਘੇਰਾ ਬਣਦਾ। ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ 'ਚ, ਉਹ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਉਹ ਪ੍ਰਤੀਕ ਹੈ, ਬਣਾਇਆ ਗਿਆ। ਇਹ ਪ੍ਰਭਾ ਮੰਡਲ ਬਣਦਾ ਹੈ, ਕਿਸੇ ਦਾ ਇਹ ਪ੍ਰਭਾ ਮੰਡਲ 10-20 ਗਜ਼ ਤੱਕ ਜਾਂਦਾ ਹੈ, ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਭਜਨ ਦੇ ਉੱਤੇ। ਜਿਵੇਂ 0 ਵਾਲ ਦਾ ਬੱਲਬ ਹੈ ਰੋਸ਼ਨੀ ਤਾਂ ਦੇ ਰਿਹਾ ਉਹ ਵੀ, ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ, ਫਿਰ 1000 ਵਾਲ ਦਾ, ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਏ। ਜਲਦਾ ਹੋਇਆ ਦੀਪਕ ਸੀ, ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ, ਜਲਦਾ ਹੋਇਆ ਦੀਪਕ ਸੀ, ਰੋਸ਼ਨੀ ਸੀ, ਉਹਦਾ ਆਪਣਾ ਇੱਕ ਆਭਾ ਮੰਡਲ ਸੀ, ਪ੍ਰਭਾ ਮੰਡਲ ਸੀ। ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ 'ਚ ਆ ਜਾਂਦਾ ਸੀ, ਉਹਨੂੰ ਮੀਰਾ ਮਾਂ ਦਿਖਾਈ ਦਿੰਦੀ ਸੀ, ਸਿਰ ਝੁਕ ਜਾਂਦਾ ਸੀ ਉਸਦਾ, ਉਹਦਾ ਸਿਰ ਝੁਕ ਜਾਂਦਾ ਸੀ। ਕਹਿੰਦੇ ਨੇ ਪਵਿੱਤਰ ਪੁਰਸ਼ ਦੀ ਵੀ ਇਹ ਪਹਿਚਾਣ ਹੈ, ਮਲੀਨ ਤੋਂ ਵੀ ਮਲੀਨ ਇਸਤਰੀ ਅਗਰ ਉਸਦੇ ਕੋਲ ਆਵੇ, ਉਹਨੂੰ ਪਿਤਾ ਦਿਖਾਈ ਦੇਵੇ, ਉਹ ਪਵਿੱਤਰ ਮਨੁੱਖ ਹੈ, ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ, ਮਨ ਦੀ ਅਵਸਥਾ ਬਦਲ ਜਾਏਗੀ, ਇਹ ਪਹਿਚਾਣ ਹੈ, ਉਹਦਾ ਆਪਣਾ ਆਭਾ ਮੰਡਲ ਹੁੰਦਾ। ਨਹੀਂ ਤਾਂ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ, ਕ੍ਰਿਤ ਅਕ੍ਰਿਤ ਕਾਰਨੋ ਅਨਿਤ ਨਿਤ ਹੋਏਗੇ, ਤਿਆਗ ਤਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਮਾਂ ਇਸ ਤਰ੍ਹਾਂ ਦਾ ਭਿਆਨਕ ਆ ਗਿਆ, ਸਾਧੂ ਸਾਧੂ ਨਹੀਂ ਹੋਵੇਗਾ। ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ, ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ 'ਤੇ ਚੱਲਣਗੀਆਂ, ਅਤੇ ਇਹਨਾਂ ਗਲਤ ਇਸਤਰੀਆਂ ਦੀ ਤਲਾਸ਼ 'ਚ ਸਾਧੂ ਰਹਿਣਗੇ। ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲ੍ਹੇ, ਜਾਂ ਖੁੱਲ੍ਹੇ ਨੇ ਤਾਂ ਸਿਰਫ ਗੁਣੀ ਗਿਆਨੀਆਂ ਤੱਕ, ਨਿਕਟਵਰਤੀਆਂ ਤੱਕ, ਨਹੀਂ ਤਾਂ ਹਾਲਾਤ ਠੀਕ ਨਹੀਂ ਨੇ। ਇਹ ਵੀ ਅਰਜ਼ ਕਰਾਂ, ਇੰਡੀਆ ਟੂਡੇ ਦੇ 'ਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ, ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥੱਲੋਂ, ਇਸ ਤਰ੍ਹਾਂ ਦਾ ਸਿਲਸਿਲਾ ਹੈ, ਕੁਛ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ, ਸੰਤ ਮਲੀਨ ਤੋਂ ਮਲੀਨ ਇਸਤਰੀ ਅਗਰ ਆਇਆ ਉਹਨੂੰ ਇੰਝ ਦਿਸੇਗਾ ਜਿਵੇਂ ਮੇਰਾ ਪਿਤਾ ਬੈਠਾ, ਭਾਵੇਂ ਉਮਰ 'ਚ ਕਿਤਨਾ ਹੀ ਛੋਟਾ ਕਿਉਂ ਨਾ ਹੋਵੇ। ਮਲੀਨ ਤੋਂ ਮਲੀਨ ਪੁਰਸ਼ ਜਾਏ ਉਸ ਇਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ, ਉਹਨੂੰ ਇੰਝ ਦਿਸੇਗੀ ਜਿਵੇਂ ਮੇਰੀ ਮਾਂ ਬੈਠੀ ਹੈ, ਭਾਵੇਂ ਛੋਟੀ ਹੋਵੇ ਉਮਰ ਦੇ ਵਿੱਚ। ਮਾਤਾ ਦਿਖਾਈ ਦੇਵੇਗੀ, ਮਾਂ ਦਿਖਾਈ ਦੇਵੇਗੀ। ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ। ਬਸ ਲਮਕਾਵਾਂ ਨਾ, ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਓਲੇ ਨਾ ਹੋ ਜਾਣ। ਸਾਧੂ ਜਾ ਰਿਹਾ, ਰਾਤ ਪੈ ਗਈ, ਬਾਰਿਸ਼ ਆ ਗਈ, ਇਹ ਗਲੀ ਚੋਂ ਲੰਘਿਆ ਜਾ ਰਿਹਾ, ਪਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਮਾਵਾਂ ਦਾ ਬਾਜ਼ਾਰ ਹੈ, ਅਸਮਤ ਵੇਚਣ ਵਾਲਿਆਂ ਦੀ ਗਲੀ ਹੈ। ਮੀਂਹ ਜਦ ਜ਼ੋਰ ਦਾ ਪੈਣ ਲੱਗ ਪਿਆ, ਉਹਨੇ ਇੱਕ ਦੁਆਰ ਤੇ ਦਸਤਕ ਦਿੱਤੀ, ਦੁਆਰ ਖੋਲਿਆ, ਇੱਕ ਗਨਕਾ ਨੇ, ਇੱਕ ਵੇਸਵਾ ਨੇ। ਹੈਰਾਨ ਹੋ ਗਈ, ਸੰਤ ਲਿਬਾਸ ਤੇ ਸਾਧੂਆਂ ਵਾਲਾ, ਮੇਰੇ ਦੁਆਰ ਤੇ? ਚਲੋ ਲਿਬਾਸ ਹੋਵੇਗਾ, ਉਂਝ ਹੋਵੇਗਾ ਕੁਝ ਹੋਰ। ਆਇਆ, ਬੈਠੋ। ਸਾਧੂ ਬੈਠ ਗਿਆ, ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ। ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਆਉਂਦੀ, ਜਿਹਦੀ ਹਿਰਦੇ 'ਚ ਨਿਰਮਲਤਾ ਹੋਵੇ ਉਹਦੇ ਬੋਲਾਂ 'ਚ ਨਿਰਮਲਤਾ ਆਉਂਦੀ। ਉਹ ਇੰਝ ਦੇਖਦਿਆਂ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ 'ਤੇ ਪਈ ਹੈ, ਉਹਦੀ ਜ਼ਬਾਨ 'ਚੋਂ ਨਿਕਲ ਗਿਆ, ਰਾਮ। ਕਦੀ ਨਹੀਂ ਆਖਿਆ ਸੀ, ਕਦੀ ਨਹੀਂ ਆਖਿਆ ਸੀ ਰਾਮ। ਦ੍ਰਿਸ਼ਟੀ ਨੇ ਐਸਾ ਕਰ ਦਿੱਤਾ, ਦ੍ਰਿਸ਼ਟੀ ਐਸਾ ਕਰ ਦਿੰਦੀ। ਔਰ ਆਪਦੀ ਗਿਆਥਲੀ ਅਰਜ਼ ਕਰਾਂ, ਔਖੇ ਨਾ ਹੋਣਾ, ਅੱਖਾਂ ਬਹੁਤ ਕੁਛ ਕਹਿੰਦੀਆਂ ਨੇ, ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ, ਸਹੀ ਬੋਲਦੀਆਂ ਨੇ। ਜ਼ਬਾਨ ਗਲਤ ਬਿਆਨੀ ਕਰ ਸਕਦੀ ਹੈ, ਅੱਖਾਂ ਨਹੀਂ ਕਰਦੀਆਂ, ਇਹ ਵੀ ਮੈਂ ਅਰਜ਼ ਕਰਦੀਆਂ। ਕਈ ਦਫ਼ਾ ਜ਼ਬਾਨ ਨਾਲ ਤਾਂ ਬੰਦਾ ਕਹਿੰਦਾ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ, ਅਤੇ ਅੱਖਾਂ ਕਹਿੰਦੀਆਂ ਪਈਆਂ ਨੇ, ਕੰਬਖਤ ਕਿੱਥੋਂ ਮਿਲ ਗਿਆ, ਰੋਜ਼ ਕਿਸੇ ਜ਼ਰੂਰੀ ਕੰਮ 'ਤੇ ਜਾ ਰਹੇ ਸੀ, ਵਕਤ ਜਾਇਆ ਕਰੇਗਾ, ਅੱਖਾਂ 'ਤੇ ਕੁਝ ਹੋਰ ਕਹਿ ਰਹੀਆਂ। ਜ਼ਬਾਨ ਨਾਲ ਹਾਂ ਪਿਆ ਕਰਦਾ ਹੈ, ਅੱਖਾਂ ਨਾ ਕਰ ਰਹੀਆਂ ਨੇ, ਅੱਖ ਦੱਸਦੀ ਪਈ ਹੈ। ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਕਹਿ ਰਹੀਆਂ ਨੇ ਕੰਬਖਤ ਕਿੱਥੋਂ ਆ ਗਏ। ਅੱਖ ਗਲਤ ਬਿਆਨੀ ਨਹੀਂ ਕਰਦੀ, ਅੱਖ ਬਿਲਕੁਲ ਸਹੀ ਬੋਲਦੀ ਹੈ, ਸਹੀ ਬੋਲਦੀ ਹੈ। ਅੱਖਾਂ ਨੂੰ ਕਹਿੰਦੇ ਨੇ ਲੋਚਨ। ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ, ਕਿਸੇ ਦੇ ਧਨ ਨੂੰ ਵੇਖਣ, ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ, ਕਿਸੇ ਦੇ ਤਨ ਨੂੰ ਵੇਖਣ। ਪਤਾ ਉਸਨੂੰ ਕੀ ਕਹਿੰਦੇ ਨੇ, ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ, ਲੁੱਚਾ। ਲੁੱਚਾ ਸ਼ਬਦ ਲੋਚਨ ਤੋਂ ਬਣਿਆ, ਲੋਚਨ ਅੱਖਾਂ, ਸੰਸਕ੍ਰਿਤ ਦਾ ਸ਼ਬਦ, ਗੱਲ ਬਣ ਗਈ ਲੋਚਨ, ਲੋਚਾ। ਲੋਚਾ ਕਹਿੰਦੇ ਨੇ ਤੱਕਣੀ ਨੂੰ, ਵੇਖਣੀ ਨੂੰ, ਲੋਚਨ ਲੋਚਾ। ਲੋਚਾ ਤੱਕਣੀ 'ਚ ਕੀ ਹੈ, ਕਿਸੇ ਦਾ ਧਨ, ਕਿਸੇ ਦਾ ਤਨ, ਪਰ ਧਨ ਨੂੰ ਤੱਕਣਾ ਤੇ ਬੁਰਾ ਨਹੀਂ ਹੈ, ਲੋਭ ਨਾਲ ਤੱਕਣਾ ਬੁਰਾ ਹੈ। ਕਿਸੇ ਤਨ ਨੂੰ ਤੱਕਣਾ ਤੇ ਬੁਰਾ ਨਹੀਂ ਹੈ, ਕਿਉਂਕਿ ਦ੍ਰਿਸ਼ਟੀ ਜੋ ਸਾਹਮਣੇ ਹੋ ਗਿਆ ਦ੍ਰਿਸ਼ਟੀ ਤੱਕੇਗੀ, ਵਾਸ਼ਨਾ ਨਾਲ ਤੱਕਣਾ ਪਾਪ ਹੈ। ਲੋਭ ਭਰੇ ਵਿਚਾਰ ਨਾਲ, ਵਾਸ਼ਨਾ ਭਰੇ ਖਿਆਲ ਨਾਲ ਅਗਰ ਲੋਚਾ ਕਿਸੇ ਦੇ ਤਨ 'ਤੇ ਟਿਕ ਗਈ ਹੈ, ਕਿਸੇ ਦੇ ਧਨ 'ਤੇ ਟਿਕ ਗਈ ਹੈ, ਤਾਂ ਲੋਚਾ ਹਟਦੀ ਨਹੀਂ, ਦ੍ਰਿਸ਼ਟੀ ਹਟਦੀ ਨਹੀਂ, ਉਹਨੂੰ ਕਹਿੰਦੇ ਨੇ ਲੋਚਾ। ਇਹ ਲੋਚਾ, ਲੋਚਨ, ਲੋਚਾ ਸੰਸਕ੍ਰਿਤ ਦਾ ਸ਼ਬਦ ਹੈ। ਸਾਧੂ ਦੀ ਲੋਚਾ ਇੰਝ ਦੇਖਦੀ ਦੇਖਦੀ ਵੇਸਵਾ 'ਤੇ ਟਿਕ ਗਈ, ਪਰ ਲੋਚਨ ਦੇ ਤੇ ਪ੍ਰਭੂ ਸੀ, ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖਾ। ਦ੍ਰਿਸ਼ਟੀ ਤੇ ਪਰਮਾਤਮਾ ਸੀ, ਦ੍ਰਿਸ਼ਟੀ ਤੇ ਅੰਮ੍ਰਿਤ ਸੀ, ਬੋਲਾਂ ਤੇ ਅੰਮ੍ਰਿਤ ਸੀ। ਦ੍ਰਿਸ਼ਟੀ ਜੈਸੇ ਵੇਸਵਾ 'ਤੇ ਟਿਕੀ, ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ, ਔਰ ਰਾਮ ਆਖਣ ਦਾ ਉਸਨੂੰ ਰਸ ਵੀ ਆਇਆ, ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ। ਸਾਧ ਕੇ ਸੰਗ ਨਹੀਂ ਕਿਛ ਗਾਲ, ਦਰਸ਼ਨ ਵੇਟਤ ਹੋਤ ਨਿਹਾਲ। ਸਹਿਜੇ ਸਹਿਜੇ ਬਾਹਰ ਤੇ ਮੀਂਹ ਥੰਮਣ ਲੱਗ ਪਿਆ, ਵੇਸਵਾ ਦੇ ਹਿਰਦੇ ਉੱਤੇ ਰਾਮ ਨਾਮ ਦੀ ਬਾਰਿਸ਼ ਆਉਣ ਲੱਗ ਪਈ। ਬਾਰਿਸ਼ ਥੰਮ ਗਈ, ਸਾਧੂ ਘਰ ਚੋਂ ਬਾਹਰ ਨਿਕਲਦਾ ਹੈ, ਵੇਸਵਾ ਦਾ ਘਰ ਹਰਿਮੰਦਰ ਬਣ ਗਿਆ, ਭਗਵਾਨ ਦਾ ਮੰਦਰ ਬਣ ਗਿਆ। ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ, ਐਸੇ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ। ਪਰ ਐਸਾ ਵੀ ਸੰਤ ਆਉਂਦਾ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ। ਵਾਈਬ੍ਰੇਸ਼ਨ ਆਉਂਦੀ ਹੈ, ਆਭਾ ਮੰਡਲ ਆਉਂਦਾ। ਮੀਰਾਂ ਦਾ ਆਪਣਾ ਆਭਾ ਮੰਡਲ ਸੀ, ਦੁਸ਼ਟ ਤੋਂ ਦੁਸ਼ਟ ਮਨੁੱਖ ਜਦ ਉਸਦੇ ਕੋਲ ਆਉਂਦਾ ਸੀ ਉਹਨੂੰ ਇੰਝ ਦਿਸਦਾ ਸੀ ਜਿਵੇਂ ਮੇਰੀ ਮਾਂ ਬੈਠੀ, ਸਿਰ ਝੁਕ ਜਾਂਦਾ ਸੀ, ਸਤਿਕਾਰ ਕਰਦਾ ਸੀ। ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ, ਅੰਡਜ ਜੇਰਜ ਸੇਤਜ ਉਤਬਜ। ਸਭ ਤੋਂ ਵੱਡੀ ਖਾਣ ਅੰਡੇ ਨੇ, ਮੱਛਲੀਆਂ ਨੇ, ਕੀੜੇ ਮਕੌੜੇ ਨੇ, ਅੰਡਿਆਂ ਤੋਂ ਪੈਦਾ ਹੁੰਦੇ। ਸਭ ਤੋਂ ਵੱਡੀ ਖਾਣ ਅੰਡੇ ਨੇ। ਦੂਜੀ ਖਾਣ ਜੇਰ ਹੈ, ਪੇਟ ਤੋਂ ਪੈਦਾ ਹੁੰਦੇ ਨੇ। ਤੀਜੀ ਖਾਣ ਹੈ ਸਵੈਤਜ, ਹੁਮਸ ਤੋਂ ਪੈਦਾ ਹੁੰਦੇ ਨੇ, ਪਸੀਨੇ ਤੋਂ ਪੈਦਾ ਹੁੰਦੇ ਨੇ। ਇਹ ਮੈਲ ਤੇ ਪਸੀਨੇ ਦੇ ਮੇਲ ਨਾਲ ਜੂੰ ਬਣ ਜਾਂਦੀ ਹੈ, ਚਿੱਚੜ ਬਣ ਜਾਂਦਾ ਹੈ, ਚਮਚਿੱਚੜ ਬਣ ਜਾਂਦੇ ਨੇ, ਹੁਮਸ ਤੋਂ ਪੈਦਾ ਹੁੰਦੇ, ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਨੇ। ਸਵੈਤਜ ਉਤਬੁਜ ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ। ਇਹ ਚਾਰ ਖਾਣੀਆਂ ਨੇ। ਖਾਣੀਆਂ ਜਿੱਥੇ ਚਾਰ ਨੇ, ਬਾਣੀਆਂ ਵੀ ਚਾਰ ਨੇ, ਬੋਲ ਵੀ ਚਾਰ ਤਰ੍ਹਾਂ ਦੇ ਨੇ। ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਧਮਾ ਬੈਖਰੀ। ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਫ ਨਾਲ ਟਕਰਾਉਂਦੀ ਹੈ। ਤੇ ਨਾਫ ਨੂੰ ਭਾਰਤ ਵਿੱਚ ਕਹਿੰਦੇ ਨੇ ਧੁਨੀ। ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ, ਆਵਾਜ਼ ਉੱਠਦੀ ਹੈ। ਆਵਾਜ਼ ਨੂੰ ਜ਼ਬਾਨ ਪ੍ਰਗਟ ਕਰਦੀ ਹੈ, ਆਵਾਜ਼ ਉੱਠਦੀ ਧੁਨੀ ਤੋਂ ਹੈ, ਨਾਭੀ ਤੋਂ ਹੈ, ਨਾਫ ਤੋਂ ਹੈ। ਇਸ ਵਾਸਤੇ ਇਸ ਨੂੰ ਧੁਨੀ ਕਹਿੰਦੇ ਨੇ। ਜਿਉਂ ਬੋਲਣ ਦਾ ਖਿਆਲ ਆਉਂਦਾ ਹੈ, ਪਵਨ ਟਕਰਾਉਂਦੀ ਹੈ ਨਾਭੀ ਨਾਲ, ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਉਣ ਨਾਲ ਵੱਜ ਪੈਂਦਾ, ਜਿਵੇਂ ਸ਼ਹਿਨਾਈ, ਮੁਰਲੀ ਹੈ, ਹਾਰਮੋਨੀਅਮ ਹੈ, ਸੰਖ ਹੈ, ਫਨੀਰੀਆਂ ਨੇ, ਨਰਸਿੰਘੇ ਨੇ, ਇਹ ਫੂਕਣ ਨਾਲ ਵੱਜਦੇ ਨੇ। ਦੇਹੀ ਮਾਟੀ ਬੋਲੇ ਪਵਨ, ਅਸੀਂ ਜੋ ਕੁਝ ਬੋਲਦੇ ਪਏ ਹਾਂ ਪਵਨ ਕਰਕੇ। ਪਵਨ ਟਕਰਾਉਂਦੀ ਹੈ ਨਾਫ ਨਾਲ, ਨਾਫ ਥੋੜ੍ਹੀ ਖੁੱਲ ਜਾਂਦੀ ਹੈ, ਉੱਥੋਂ ਇੱਕ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਧੁਨ ਉੱਠੀ ਹੈ, ਅਜੇ ਅੱਖਰ ਕੋਈ ਨਹੀਂ, ਅਲਫਾਜ਼ ਕੋਈ ਨਹੀਂ, ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤਕਾਉਂਦੀ ਹੈ ਤੇ ਫਿਰ ਇਸਦਾ ਨਾਂ ਬਣ ਜਾਂਦਾ ਹੈ ਪਸੰਤੀ। ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ, ਅੱਖਰ ਮਿਲਦੇ ਨੇ, ਇਹ ਕੰਮ ਬੜਾ ਜਲਦੀ ਨਾਲ ਹੁੰਦਾ ਹੈ। ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਹੈ ਇਹਨੂੰ ਮਧਮਾ ਕਹਿੰਦੇ ਨੇ, ਪੂਰਾ ਵਾਕ ਬਣ ਜਾਂਦਾ ਹੈ, ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ ਪਸੰਤੀ ਮਧਮਾ ਬੈਖਰੀ, ਇਹ ਚਾਰ ਬਾਣੀਆਂ ਮੰਨਦੇ ਨੇ। ਚਾਰ ਖਾਣੀਆਂ ਨੇ, ਚਾਰ ਬਾਣੀਆਂ। ਪਰਾ ਧੁਨ ਤੇ ਹੈ, ਆਵਾਜ਼ ਤੇ ਹੈ, ਅਲਫਾਜ਼ ਕੋਈ ਨਹੀਂ, ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀ ਹੈ। ਸੰਸਾਰ ਵਿੱਚ ਲੈਣ ਦੇਣ, ਸੰਜੋਗ ਵਿਜੋਗ, ਸਾਰੀ ਹਲਚਲ, ਕਾਰ ਵਿਵਹਾਰ, ਇਹ ਨਿਰੇ ਧੁਨ ਦੇ ਨਾਲ ਨਹੀਂ ਚੱਲਦਾ, ਧੁਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਵਾਣ, ਅੱਖਰਾਂ ਸਿਰ ਸੰਜੋਗ ਵੱਖਾਂ। ਖੇਡ ਸਾਰੀ ਅੱਖਰਾਂ ਦੀ, ਅਲਫਾਜ਼ਾਂ ਦੀ ਹੈ। ਜੈਸੇ ਇਹ ਧੁਨ ਹਿਰਦੇ ਤੱਕ ਪਹੁੰਚਦੀ, ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ, ਅੱਖਰ ਮਿਲਦੇ ਨੇ। ਇਹ ਕੰਮ ਬੜਾ ਤੇਜ਼ੀ ਨਾਲ ਆਉਂਦਾ, ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ। ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ, ਇਹਨੂੰ ਕਹਿੰਦੇ ਨੇ ਮਧਮਾ, ਵਾਕ ਪੂਰਾ ਬਣ ਜਾਂਦਾ, ਜੋ ਕੁਛ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ, ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ। ਪਰਾ ਪਸੰਤੀ ਮਧਮਾ ਬੈਖਰੀ, ਵਾਹਿਗੁਰੂ। ਹੁਣ ਮੈਂ ਆਖਿਆ, ਹੁਣ ਇਹ ਵਾਹਿਗੁਰੂ ਭੋਜਨ ਬਣ ਗਿਆ, ਹੁਣ ਮੈਂ ਇਸ ਨੂੰ ਛਕਣਾ, ਜੇ ਕੋ ਖਾਵੇ ਜੇ ਕੋ ਪੁੰਚੇ। ਹੁਣ ਛਕਣਾ ਕੀ, ਹੁਣ ਸੁਣਨਾ, ਸੁਣਨਾ ਹੀ ਛਕਣਾ। ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਬਣਿਆ, ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ, ਮੂੰਹ ਦੇ ਰਾਹੀਂ ਖਾਣੀ ਹੈ। ਜ਼ਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ, ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ। ਸਾਰਾ ਦਿਨ ਮੈਂ ਕਰਦਾ ਰਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਰ ਮੈਂ ਸੁਣਿਆ ਨਹੀਂ, ਤਾਂ ਸਾਰਾ ਦਿਨ ਮੈਂ ਫੁੱਲ ਕੇ ਬਣਾਉਂਦਾ ਰਿਹਾ, ਖਾਦਾ ਇੱਕ ਵੀ ਕੋਈ ਨਹੀਂ, ਬੁੱਕੇ ਦਾ ਬੁੱਕਾ ਰਹਿ ਜਾਵਾਂਗਾ, ਕੁਛ ਵੀ ਨਹੀਂ ਹੈ। ਕਹਿੰਦੇ ਨੇ ਬਾਹਰ ਰੋਟੀ ਕਮਾਉਣੀ ਔਖੀ ਹੈ, ਰੋਟੀ ਪਕਾਉਣੀ ਔਖੀ ਹੈ, ਖਾਣੀ ਸੌਖੀ ਹੈ। ਕਹਿੰਦੇ ਨੇ ਪਕਾਉਂਦਿਆਂ ਥੱਕ ਗਿਆ, ਕਮਾਉਂਦਿਆਂ ਥੱਕ ਗਿਆ, ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆ ਕੇ ਖਾਂਦਿਆਂ ਥੱਕ ਗਿਆ? ਖਾਣਾ ਸੌਖਾ ਹੈ, ਪਕਾਉਣਾ ਜ਼ਰਾ ਔਖਾ ਹੈ, ਕਮਾਉਣਾ ਜ਼ਰਾ ਔਖਾ ਹੈ। ਪਰ ਹੁਣ ਮੈਂ ਅਰਜ਼ ਕਰਾਂ, ਜਿਹੜਾ ਰਾਮ ਨਾਮ ਦਾ ਭੋਜਨ ਹੈ, ਪਕਾਉਣਾ ਤਾਂ ਸੌਖਾ ਹੈ, ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ, ਕਿਹੜਾ ਔਖਾ ਹੈ? ਖਾਣ ਨੂੰ ਮਨ ਮੰਨਦਾ ਹੀ ਨਹੀਂ। ਕਾਰਨ, ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤਾਂ ਹੋਰ ਬੁਰਕੀ ਨਹੀਂ ਪੈ ਸਕਦੀ, ਮਨ ਪਹਿਲੇ ਹੀ ਬੋਲਦਾ ਪਿਆ, ਸੁਣਨ ਨੂੰ ਤਿਆਰ ਨਹੀਂ ਆਉਂਦਾ, ਉਹ ਸੁਣਨ ਨੂੰ ਤਿਆਰ ਨਹੀਂ ਆਉਂਦਾ। ਮਨ ਨੂੰ ਰਾਜ਼ੀ ਕਰਨਾ, ਤੂੰ ਚੁੱਪ ਕਰ ਤੇ ਸੁਣ। ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੈਸਾ ਹਰੀ ਹੈ ਐਸਾ ਹੀ ਹਰੀ ਦਾ ਭਗਤ ਹੋਣਾ ਚਾਹੀਦਾ। ਜਦ ਕੋਈ ਜਗਿਆ ਸੁਭ, ਆਪਣੇ ਆਪ ਨੂੰ ਪਰਮਾਤਮਾ ਵਰਗਾ ਬਣਾ ਲੈਂਦਾ ਹੈ, ਸੰਤ ਬਣਾ ਲੈਂਦਾ ਹੈ, ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪਰਮਾਤਮਾ ਕੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ। ਇਹ ਵਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਮਨ ਦੀ ਆਦਤ ਹੈ ਹਰ ਵਕਤ ਬੋਲਣਾ, ਭਾਵੇਂ ਜ਼ਬਾਨ ਚੁੱਪ ਹੈ, ਇਹ ਨਹੀਂ ਚੁੱਪ ਕਰਦਾ, ਇਹ ਤੇ ਬੋਲਦਾ ਰਹਿੰਦਾ। ਜ਼ਬਾਨ ਨੇ ਜਪਿਆ ਵਾਹਿਗੁਰੂ, ਹੁਣ ਮਨ ਸੁਣੇ, ਗਾਵੀਏ ਸੁਣੀਏ, ਮਨ ਰੱਖੀਏ, ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ। ਕਿੱਥੇ ਤੱਕ? ਜਿੱਥੋਂ ਇਹ ਧੁਨ ਉੱਠੀ ਹੈ, ਧੁਨੀ ਤੋਂ ਉੱਠੀਏ, ਧੁਨੀ ਤੱਕ ਲੈ ਜਾਣੀ ਹੈ। ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ, ਅਤੇ ਜਿਹੜੇ ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ, ਉਹਨੂੰ ਕਹਿੰਦੇ ਨੇ ਸੰਤ, ਉਹਨੂੰ ਕਹਿੰਦੇ ਨੇ ਸਾਧੂ, ਉਹਨੂੰ ਕਹਿੰਦੇ ਨੇ ਗੁਰਮੁਖ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ, ਉਹਨੂੰ ਕਹਿੰਦੇ ਨੇ ਭਗਤ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।